You're with SBS Radio.
2017 ਦੇ ਪਿਛਲੇ ਸਭ ਤੋਂ ਵੱਧ ਕਾਰ ਵਿਕਰੀ ਦੇ ਨਤੀਜੇ ਨੂੰ ਪਛਾੜਦੇ ਹੋਏ 2023 ਵਿੱਚ ਆਸਟ੍ਰੇਲੀਆ 'ਚ ਨਵੀਆਂ ਕਾਰਾਂ ਦੀ ਵਿਕਰੀ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਭਾਵੇਂ ਕਿ ਆਟੋਮੋਟਿਵ ਉਦਯੋਗ ਕਾਰਾਂ ਦੀ ਰਿਕਾਰਡ ਤੋੜ ਵਿਕਰੀ ਦਾ ਸਵਾਗਤ ਕਰ ਰਿਹਾ ਹੈ, ਪਰ ਇਸ ਸਾਲ ਉਦਯੋਗ ਘੱਟ ਮਾਰਕੀਟ ਦੀ ਉਮੀਦ ਵੀ ਕਰ ਰਿਹਾ ਹੈ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਅਤੇ ਆਸਟ੍ਰੇਲੀਆ ਵਿੱਚ ਨਵੀਆਂ ਕਾਰਾਂ ਦੀ ਵਿਕਰੀ 'ਚ ਹੋਏ ਰਿਕਾਰਡ ਵਾਧੇ 'ਤੇ ਪੇਸ਼ ਹੈ ਇੱਕ ਖਾਸ ਰਿਪੋਰਟ। ਆਸਟ੍ਰੇਲੀਆ ਵਿੱਚ ਮਹਿੰਗਾਈ ਕਰਕੇ ਸਾਹਮਣੇ ਆਈਆਂ ਰਹਿਣ ਸਹਿਣ ਦੀਆਂ ਚੁਣੌਤੀਆਂ 2023 ਵਿੱਚ ਨਵੀਆਂ ਕਾਰਾਂ ਦੀ ਵਿਕਰੀ 'ਤੇ ਕਮਜ਼ੋਰ ਸਾਬਤ ਨਹੀਂ ਹੋਈਆਂ। ਫੈਡਰਲ ਚੈਂਬਰ ਆਫ ਆਟੋਮੋਟਿਵ ਇੰਡਸਟਰੀਜ਼ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ 1.2 million ਨਵੇਂ ਵਾਹਨ ਡਿਲੀਵਰ ਕੀਤੇ ਗਏ ਸਨ ਅਤੇ ਕਾਰ ਵਿਕਰੀ ਵਿੱਚ 18% ਮਾਰਕੀਟ ਸ਼ੇਅਰ ਦੇ ਨਾਲ ਟੋਇਟਾ ਸਭ ਤੋਂ ਵੱਧ ਵਿਕਣ ਵਾਲਾ ਬ੍ਰੈਂਡ ਹੈ। ਪਰ ਫੈਡਰਲ ਚੈਂਬਰ ਆਫ ਆਟੋਮੋਟਿਵ ਇੰਡਸਟਰੀਜ਼ ਇਸ ਸਾਲ ਪਿਛਲੇ ਸਾਲ ਵਰਗੀ ਵਿਕਰੀ ਦੀ ਉਮੀਦ ਨਹੀਂ ਕਰ ਰਿਹਾ ਹੈ। ਉਦਯੋਗ ਨੂੰ ਯਕੀਨ ਹੈ ਕਿ ਰਿਕਾਰਡ ਵਿਕਰੀ ਦਾ ਨਤੀਜਾ ਕੋਵਿਡ ਮਹਾਮਾਰੀ ਤੋਂ ਸਪਲਾਈ ਦੀ ਘਾਟ ਕਾਰਨ ਪੈਦਾ ਹੋਈ ਮੰਗ ਦੇ ਕਾਰਨ ਹੋਇਆ ਹੈ। FCAI ਦੇ ਚੀਫ ਐਗਜ਼ੀਕਿਊਟਿਵ ਟੋਨੀ ਵੈਬਰ ਦਾ ਕਹਿਣਾ ਹੈ ਕਿ 2024 ਵਿੱਚ ਰਹਿਣ ਸਹਿਣ ਦੀ ਲਾਗਤ ਦੇ ਦਬਾਅ ਦੇ ਨਤੀਜੇ ਵਜੋਂ ਮੰਗ ਨਰਮ ਹੋਣ ਦੀ ਸੰਭਾਵਨਾ ਹੈ।
That we won't get probably the same sales of what we had last year, but we start with good momentum, so let's see where the year goes.
2023 ਵਿੱਚ ਨਵੀਆਂ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 7.2% ਤੱਕ ਪਹੁੰਚ ਗਈ ਹੈ, ਜੋ ਕਿ 2022 ਵਿੱਚ 3.1% ਸੀ। ਟੋਨੀ ਵੈਬਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਇਲੈਕਟ੍ਰਿਕ ਵਾਹਨ ਚਾਰਜਿੰਗ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਹੈ, ਜੋ ਟਰਬੋਚਾਰਜ EV ਵਿਕਰੀ ਲਈ ਲੋੜਿੰਦਾ ਹੈ।
The state and territory governments and the Commonwealth are doing some work in that space, but we think there's going to be an enormous amount of recharging has to be put in place. And think about that. People who live in apartment blocks which won't have capacity to recharge, they'll have to use public charging, and then people in regional rural Australia will have a lot of recharging capacity so that they have the confidence to use their vehicles. So it's going to be a great challenge, and we essentially will have to provide a new supply of petrol stations in terms of electric vehicle charging into the future. So it's going to be a great challenge, but it's obviously doable.
ਆਸਟ੍ਰੇਲੀਅਨ ਇਲੈਕਟ੍ਰਿਕ ਵਹੀਕਲ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ ਜੋਨਸ ਦਾ ਕਹਿਣਾ ਹੈ ਕਿ ਚਾਰਜਿੰਗ ਬੁਨਿਆਦੀ ਢਾਂਚਾ ਇੱਕ ਚੁਣੌਤੀ ਹੈ, ਪਰ ਉਹ ਕਹਿੰਦੇ ਹਨ ਕਿ ਹੋਰ ਕਾਰਕਾਂ ਨੂੰ ਸੰਬੋਧਿਤ ਕਰਨ ਦੀ ਵੀ ਲੋੜ ਹੈ ਤਾਂ ਜੋ ਵਧੇਰੇ ਆਸਟ੍ਰੇਲੀਆਈ ਇਲੈਕਟ੍ਰਿਕ ਵਾਹਨ ਵਿੱਚ ਤਬਦੀਲ ਹੋ ਸਕਣ।
I think we've got a number of challenges and I think charging infrastructure is probably number 3. Numbers 1 and 2 are kind of dependent on each other, and that is price and availability. So the fewer EVs you have on offer within the market, the more they can demand a higher price. So it's a classic supply and demand situation. We do have more EVs coming into the country, which is good. But frustratingly, we don't have a wide selection of models and shapes and sizes and segments that the rest of the world has access to. And that's basically... to some extent working as a bit of a handbrake on uptake. Some people are absolutely waiting for the electric people mover, or they're waiting for the electric dual cab ute, and because it's not there, they're just not interested in buying electric.
Entry padar de electric vahana di keemat Australia vich lagbhag $40,000 to shuru hundi hai. Vatavaran vigyani John D ne pichle saal de akhir vich ik electric car vich nivesh karan da faisla kita si. ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਚੀਨੀ ਬਣੀ BYD ਸੀਲ ਨੂੰ ਖਰੀਦਣ ਲਈ $58,000 ਤੋਂ ਵੱਧ ਖਰਚ ਕੀਤੇ, ਜਿਸ ਨੂੰ ਉਹ ਵਧੇਰੇ ਮਹਿੰਗੇ ਟੈਸਲਾ ਨਾਲੋਂ ਬਿਹਤਰ ਮੁੱਲ ਸਮਝਦੇ ਹਨ।
And you get a lot of bang for buck, you know, in terms of the range you can drive in the car. We can drive 570 kilometers. You can do 150 kilowatt charging, so that means you can do very long distance driving in the car. And we also wanted a heads up display in the car from a safety standpoint. That to us was really important, and you don't get those in Tesla cars, but I think the price undoubtedly was a key consideration. It was finally a really good quality electric car that was within the budget we had available.
ਇਲੈਕਟ੍ਰਿਕ ਵਹੀਕਲ ਐਸੋਸੀਏਸ਼ਨ ਦੇ ਕ੍ਰਿਸ ਜੌਨਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਜ਼ਿਆਦਾਤਰ ਕਾਰ ਖਰੀਦਦਾਰ ਵਰਤੀ ਗਈ ਕਾਰ ਖਰੀਦਣ ਦੀ ਚੋਣ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਲੈਕਟ੍ਰਿਕ ਵਾਹਨਾਂ ਲਈ ਵਰਤੀ ਗਈ ਕਾਰ ਦੀ ਮਾਰਕੀਟ ਹਜੇ ਵੀ ਬਹੁਤ ਘੱਟ ਹੈ.
We got to remember that about one-third of all vehicle purchases are new vehicles and two-thirds are second-hand. So the vast majority of Australians won't buy an EV unless it's a second-hand EV because they just don't have new car money in their pocket. So I guess we're kind of waiting for the second-hand market to really start to flourish. But of course that won't happen unless people buy new cars. And I think there's a big role for government fleets, business fleets to buy those vehicles and flip them back into the second-hand market. But otherwise, look, I think a $30,000 new EV is absolutely the tip-over point. Like, the running costs are so low that you can afford the extra $5,000 or $6,000 premium because you'll save that within 2 years of not buying fuel.
ਜਿਵੇਂ ਕਿ ਆਸਟ੍ਰੇਲੀਆ ਆਪਣੇ 2030 ਨਿਕਾਸੀ ਘਟਾਉਣ ਦੇ ਟੀਚਿਆਂ ਨੂੰ ਵੇਖਦਾ ਹੈ, ਐਲਬਨੀਜ਼ੀ ਸਰਕਾਰ ਤੇ ਅਜਿਹੇ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਦਬਾਅ ਹੈ ਜੋ ਕਾਰ ਨਿਰਮਾਤਾਵਾਂ ਨੂੰ ਸਾਫ਼ ਸੁਥਰੇ ਵਾਹਨ ਬਣਾਉਣ ਲਈ ਉਤਸ਼ਾਹਿਤ ਕਰਨਗੇ. ਫਿਊਲ ਐਫੀਸ਼ੀਐਂਸੀ ਸਟੈਂਡਰਡ ਨਵੀਆਂ ਕਾਰਾਂ ਲਈ ਨਿਕਾਸ ਆਊਟਪੁੱਟ ਤੇ ਇੱਕ ਕੈਪ ਰੱਖਦਾ ਹੈ ਜੋ ਕਾਰ ਨਿਰਮਾਤਾਵਾਂ ਨੂੰ ਘੱਟ ਅਤੇ ਜ਼ੀਰੋ ਨਿਕਾਸ ਵਾਲੇ ਵਾਹਨਾਂ ਦੀ ਸਪਲਾਈ ਕਰਨ ਲਈ ਪ੍ਰੋਤਸਾਹਨ ਪ੍ਰਦਾਨ ਕਰਦਾ ਹੈ. ਜੌਨ ਡੀ ਦਾ ਕਹਿਣਾ ਹੈ ਕਿ ਸਰਕਾਰ ਨੇ 2023 ਦੇ ਅੰਤ ਤੱਕ ਅਜਿਹਾ ਉਪਾਅ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਕਰਨ ਵਿੱਚ ਅਸਫਲ ਰਹੀ ਹੈ.
Concern, I guess, amongst a lot of environmentalists is whether that EV policy by the Albanese government is going to be put on ice. Under a new standard, the idea is that the big car brands in particular would be penalised if they sell cars with high polluting internal combustion engines that, you know, that use either petrol or diesel. And the idea is if they get penalised for that polluting engines, the idea is that it would spur the uptake of electric and other low emissions vehicles, because apart from Russia, Australia is the only developed nation without fuel efficiency standards, and that needs to change.
SBS News ਲਈ ਗ੍ਰੈਗ ਡਾਈਟ ਦੀ ਇਹ ਰਿਪੋਰਟ SBS ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਈ ਹਾਂ. ਮੈਂ ਸੁਮੀਤ ਕੌਰ.
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.